You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਿਡਨੀ ਤੋਂ ਮਾਈਗ੍ਰੇਸ਼ਨ ਏਜੰਟ ਰਾਜਵੰਤ ਸਿੰਘ ਰਾਣਾ ਨੇ ਸਾਡੇ ਨਾਲ ਸਾਂਝ ਬਣਾਈ ਆ। ਪਿਛਲੇ ਦਿਨੀ ਭਾਈਚਾਰੇ 'ਚ ਇੱਕ ਬੜਾ ਗੰਭੀਰ ਮੁੱਦਾ ਵੇਖਣ ਨੂੰ ਮਿਲ ਰਿਹਾ ਅਤੇ ਰਾਜਵੰਤ ਸਿੰਘ ਹੁਣਾਂ ਨੇ ਵੀ ਫੇਸਬੁੱਕ 'ਤੇ ਇਸ ਬਾਰੇ ਆਵਾਜ਼ ਉਠਾਈ ਸੀ ਕਿ 70 ਸਾਲ ਤੋਂ ਵੱਧ ਸਿਆਣੀ ਉਮਰ ਦੇ ਜਿਹੜੇ ਲੋਕ ਨੇ ਜੋ ਇੱਥੇ ਆਉਂਦੇ ਆ ਵਿਜ਼ਟਰ ਵੀਜ਼ੇ 'ਤੇ, ਹੁਣ ਇੰਸ਼ੋਰੈਂਸ ਕੰਪਨੀਆਂ ਉਹਨਾਂ ਦਾ ਬੀਮਾ ਕਰਨ ਤੋਂ ਇਨਕਾਰੀ ਹੋਈਆਂ ਹੋਈਆਂ ਨੇ। ਉਸ ਸਿਲਸਿਲੇ 'ਚ ਮਸਲਾ ਕੀ ਆ ਅਤੇ ਉਹਦਾ ਕੀ ਹੱਲ ਕੱਢਿਆ ਜਾ ਸਕਦਾ, ਇਸੇ ਸਿਲਸਿਲੇ 'ਚ ਅਸੀਂ ਉਹਨਾਂ ਨਾਲ ਸਾਂਝ ਬਣਾਈ ਹੋਈ ਹੈ। ਹਾਂਜੀ ਰਾਜਵੰਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ ਪ੍ਰੀਤਿੰਦਰ ਜੀ, ਸਤਿ ਸ਼੍ਰੀ ਅਕਾਲ, ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਸੀਂ ਸਾਡੀ ਸਾਂਝ ਪਵਾ ਰਹੇ
ਜੀ। ਦੱਸੋਗੇ ਇਹ ਜਿਹੜਾ 70 ਸਾਲ ਦੇ ਬਜ਼ੁਰਗਾਂ ਨੂੰ ਹੁਣ ਮੁਸ਼ਕਲ ਆ ਰਹੀ ਹੈ, ਪਰਿਵਾਰਾਂ ਨੂੰ, ਉਹਦੇ ਪਿੱਛੇ ਕੀ ਮਾਜਰਾ?
ਮਾਜਰਾ ਇਹ ਹੈ ਪ੍ਰੀਤਿੰਦਰ ਜੀ ਕਿ ਜਦੋਂ ਵੀ ਵਿਜ਼ਟਰ ਵੀਜ਼ਾ ਲਗਾਇਆ ਜਾਂਦਾ ਹੈ ਤਾਂ ਉਹਦੇ ਤੇ ਕੁਛ ਕੰਡੀਸ਼ਨ ਲੱਗੀਆਂ ਹੁੰਦੀਆਂ। ਸੋ ਉਹਨਾਂ ਚੋਂ ਇੱਕ ਕੰਡੀਸ਼ਨ ਹੈਗੀ ਹੈ 8501, ਜਿਹਦਾ ਮਤਲਬ ਹੈ ਮੇਨਟੇਨ ਐਡੀਕੁਏਟ ਹੈਲਥ ਕਵਰ, ਕਿ ਜਿਹੜੇ ਜਿਹੜੇ ਬੰਦਿਆਂ ਦੇ ਵੀਜ਼ੇ ਤੇ ਕੰਡੀਸ਼ਨ ਲੱਗੀ ਆ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਕਰਾਉਣੀ ਆ। ਹੁਣ ਜਿਹੜੇ ਬਜ਼ੁਰਗ ਨੇ 70 ਸਾਲ ਦੇ ਜਾਂ ਇਸ ਏਜ ਗਰੁੱਪ ਦੇ, ਉਹਨਾਂ ਤਕਰੀਬਨ ਸਾਰਿਆਂ ਦੇ ਪੇਰੈਂਟਸ ਦੇ ਵੀਜ਼ੇ ਦੇ ਉੱਤੇ ਕੰਡੀਸ਼ਨ ਅੱਜ ਕੱਲ੍ਹ ਲੱਗ ਕੇ ਆ ਰਹੀ ਆ, ਤਾਂ ਕਿ ਹਰ ਇੱਕ ਬੰਦਾ ਜਿਹੜਾ ਆਪਣੀ ਇੰਸ਼ੋਰੈਂਸ ਕਰਵਾਵੇ। ਔਰ ਆਪਾਂ ਪਿੱਛੇ ਦੇਖਿਆ ਵੀ ਆ ਕਿ ਜਿਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ, ਜੇ ਉਹ ਬਿਮਾਰ ਹੋ ਜਾਂਦੇ ਆ ਤੇ ਫਿਰ ਬਹੁਤ ਵੱਡੇ ਵੱਡੇ ਖਰਚੇ ਪੈਂਦੇ ਹੈਗੇ। ਸੋ ਇਸ ਕਰਕੇ ਗਵਰਨਮੈਂਟ ਨੇ ਇਹਦਾ ਸੋਲਿਊਸ਼ਨ ਕੱਢਿਆ ਕਿ ਕੰਡੀਸ਼ਨ ਲਾਈ ਜਾਵੇ ਤਾਂ ਕਿ ਲੋਕਾਂ ਨੂੰ ਫੋਰਸ ਕੀਤਾ ਜਾ ਸਕੇ ਕਿ ਤੁਸੀਂ ਇੰਸ਼ੋਰੈਂਸ ਕਰਾਓ। ਪਰ ਹੁਣ ਮਸਲਾ ਕੀ ਖੜਾ ਹੋ ਗਿਆ ਕਿ ਜਿਹੜੇ ਬੰਦਿਆਂ ਦੀ ਉਮਰ 70 ਤੋਂ ਉੱਪਰ ਆ, ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹਨਾਂ ਨੂੰ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਕਵਰ ਨਹੀਂ ਕਰਦੇ, ਜਾਂ 8501 ਕੰਡੀਸ਼ਨ ਨੂੰ ਅਸੀਂ, ਸਾਡੇ ਕੋਲ ਓਦਾਂ ਦਾ ਕੋਈ ਕਵਰ ਨਹੀਂ ਹੈਗਾ ਜਿਹੜਾ 8501 ਕੰਡੀਸ਼ਨ ਨੂੰ ਕਵਰ ਕਰ ਸਕੇ।
ਰਾਜਵੰਤ ਜੀ ਮਾਫੀ ਚਾਹੁੰਦਾ, ਜਦ ਆਪਾਂ ਵੱਡੀਆਂ ਕੰਪਨੀਆਂ ਕਹਿੰਦੇ ਹਾਂ ਤਾਂ ਤੁਸੀਂ ਕੋਈ ਨਾਂ ਲੈਣੇ ਚਾਹੋਗੇ?
ਵੱਡੀਆਂ ਕੰਪਨੀਆਂ ਜਿੱਦਾਂ ਬੂਪਾ ਹੈ, ਐਲੀਅੰਸ ਹੈ, ਮੈਡੀਬੈਂਕ ਹੈ, ਜਿਹੜੀਆਂ ਵੀ ਕੰਪਨੀਜ਼ ਪ੍ਰੋਵਾਈਡ ਕਰਦੀਆਂ ਓਵਰਸੀਜ਼ ਵਿਜ਼ਟਰਸ ਹੈਲਥ ਕਵਰ। ਸੋ ਇਹ 5-7 ਕੰਪਨੀਜ਼ ਹੈਗੀਆਂ ਮਾਰਕੀਟ ਦੇ ਵਿੱਚ
ਜੀ,
ਰਾਈਟ? ਸੋ ਉਹਨਾਂ ਨੂੰ ਹੁਣ ਜੇ ਤੁਸੀਂ ਕਾਲ ਕਰੋ ਅੱਜ ਕਿ ਮੈਂ ਇੰਸ਼ੋਰੈਂਸ ਲੈਣੀ ਆ ਆਪਣੇ ਪੇਰੈਂਟਸ ਲਈ, ਉਹ ਮੋਸਟਲੀ ਉਹ ਤੁਹਾਨੂੰ ਏਜ ਪੁੱਛਣੀ ਆ ਤਾਂ ਉਸ ਤੋਂ ਬਾਅਦ ਉਹ ਇਨਕਾਰੀ ਹੋ ਜਾਂਦੀ ਆ ਕਹਿੰਦੇ ਕਿ 70+ ਨੂੰ ਅਸੀਂ ਕਵਰ ਨਹੀਂ ਕਰਦੇ। ਪਰ ਮੁੱਦਾ ਮੇਰਾ ਇਹ ਹੈ ਕਿ ਜਦੋਂ ਸਰਕਾਰ ਇਹ ਕੰਡੀਸ਼ਨ ਲਗਾ ਕੇ ਭੇਜ ਰਹੀ ਆ ਤਾਂ ਕੀ ਇਹ ਜਿਹੜਾ ਪ੍ਰੋਡਕਟ ਆ ਸਰਕਾਰ ਨੂੰ ਕੀ ਇੰਸ਼ੋਰੈਂਸ ਕੰਪਨੀਜ਼ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਆ ਕਿ ਕਿਉਂਕਿ ਹੁਣ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ, ਇੰਸ਼ੋਰੈਂਸ ਕੰਪਨੀਜ਼ ਨੇ ਤੇ ਇੱਕ ਵਾਰੀ ਨਾ ਕਰ ਦੇਣੀ ਆ, ਪਰ ਜੇ ਤੁਸੀਂ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਤੁਸੀਂ ਆਪਣੇ ਵੀਜ਼ੇ ਦੀ ਕੰਡੀਸ਼ਨ ਨੂੰ ਬ੍ਰੀਚ ਕਰ ਰਹੇ ਹੋ। ਸੋ ਬੜਾ ਇਹ ਡਿਲੇਮਾ ਬਣਿਆ ਹੋਇਆ ਕਿ ਇਸ ਚੀਜ਼ ਦਾ ਕੀ ਸੋਲਿਊਸ਼ਨ ਨਿਕਲ
ਜੀ। ਤੇ ਫਿਰ ਸੋਲਿਊਸ਼ਨ ਵੱਲ ਨੂੰ ਤੁਰਦੇ ਹੋਏ ਆਪਾਂ ਕੀ ਇਹ ਸੋਚ ਸਕਦੇ ਹਾਂ ਕਿ ਜੋ ਬਜ਼ੁਰਗ ਜਿਹੜੇ ਮੁਲਕ ਤੋਂ ਆਉਂਦੇ ਆ ਉੱਥੋਂ ਹੀ ਇੰਸ਼ੋਰੈਂਸ ਲੈ ਕੇ ਆ ਜਾਣ? ਕਿਉਂਕਿ ਮੈਂ ਦੇਖਦਾ ਬਹੁਤ ਸਾਰੇ ਵਿਜ਼ਟਰ ਵੀਜ਼ੇ ਵਾਲੇ ਹੁੰਦੇ ਆ ਜਿਹੜੇ ਆਪੋ ਆਪਣੇ ਮੁਲਕਾਂ ਤੋਂ ਇਸ ਕਿਸਮ ਦਾ ਬੀਮਾ ਪਹਿਲਾਂ ਹੀ ਕਰਾ ਕੇ ਤੁਰਦੇ ਆ।
ਬਿਲਕੁਲ ਪ੍ਰੀਤਿੰਦਰ ਜੀ, ਔਰ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਦਾ, ਦੇਖੋ ਜਦੋਂ ਵੀ ਲੋਕ ਟਰੈਵਲ ਕਰਦੇ ਆਪਾਂ ਟਰੈਵਲ ਇੰਸ਼ੋਰੈਂਸ ਜਿਹੜਾ ਇੱਕ ਬਹੁਤ ਪਾਪੂਲਰ ਪ੍ਰੋਡਕਟ ਹੈਗਾ, ਜੇ ਆਪਾਂ ਇੱਥੋਂ ਜਾਂਦੇ ਹਾਂ ਆਪਾਂ ਵੀ ਲੈ ਕੇ ਜਾਂਦੇ ਹਾਂ, ਜੇ ਕੋਈ ਹੋਰ ਦੂਜੇ ਕੰਟਰੀ ਤੋਂ ਆਉਂਦਾ ਉਹ ਵੀ ਲੈ ਕੇ ਜਾਂਦਾ, ਕਿਉਂਕਿ ਤੁਹਾਡੀ ਇੰਸ਼ੋਰੈਂਸ ਕਵਰੇਜ ਹੋਣੀ ਬਹੁਤ ਜ਼ਰੂਰੀ ਹੈਗੀ। ਸੋ ਅੱਜ ਕੱਲ੍ਹ ਨਾ ਮਾਰਕੀਟ ਦੇ ਵਿੱਚ ਜਿੱਦਾਂ ਫੋਰ ਐਗਜ਼ਾਮਪਲ ਜੇ ਆਪਾਂ ਇੰਡੀਆ ਦੀ ਐਗਜ਼ਾਮਪਲ ਲਾ ਲਈਏ ਤਾਂ ਪੁਰਾਣਾ ਸਿਸਟਮ ਨਾਲ ਹੁਣ ਨਵਾਂ, ਕਿਉਂਕਿ ਵੱਡੀਆਂ ਵੱਡੀਆਂ ਕੰਪਨੀਜ਼ ਜਿਹੜੀਆਂ ਬਾਹਰ ਵਾਲੀਆਂ ਨੇ ਉਹ ਕੋਲੈਬੋਰੇਟ ਕਰਕੇ ਇੰਡੀਆ ਦੇ ਵਿੱਚ ਨਵੇਂ ਨਵੇਂ ਤਰ੍ਹਾਂ ਦੇ ਇੰਸ਼ੋਰੈਂਸ ਪ੍ਰੋਡਕਟਸ ਵੀ ਲਾਂਚ ਕਰ ਰਹੇ ਨੇ। ਅੱਜ ਕੱਲ੍ਹ ਜਿਸ ਤਰ੍ਹਾਂ ਮੇਰੇ ਇੱਕ ਹੁਣੇ ਇੱਕ ਕਲਾਇੰਟ ਨੇ, ਉਹਨਾਂ ਨੇ ਮੈਨੂੰ ਦੱਸਿਆ ਵੀ ਉਹਨਾਂ ਨੇ ਕੋਈ ਇੰਡੀਆ ਦੀ ਕੰਪਨੀ ਆ ਜਿਹੜੀ ਕਿ ਕੈਸ਼ਲੈਸ ਪ੍ਰੋਡਕਟ ਆ ਉਹਨਾਂ ਦਾ, ਕਿ ਜੇ ਤੁਸੀਂ ਮੰਨ ਲਓ ਕੋਈ ਕਲੇਮ ਕਰਨਾ ਤਾਂ ਉਹ ਕੰਪਨੀ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਡਾਇਰੈਕਟਲੀ ਪੇਮੈਂਟ ਕਰੂਗੀ, ਜਿੱਦਾਂ ਕਿ ਇੱਥੋਂ ਵਾਲੀਆਂ ਇੰਸ਼ੋਰੈਂਸ ਕੰਪਨੀਜ਼ ਕਰਦੀਆਂ। ਪੁਰਾਣਾ ਸਿਸਟਮ ਇਹ ਸੀਗਾ ਕਿ ਤੁਸੀਂ ਪਹਿਲਾਂ ਖਰਚਾ ਆਪਣੀ ਜੇਬ ਚੋਂ ਕਰੋ, ਉਸ ਤੋਂ ਬਾਅਦ ਤੁਸੀਂ ਵਾਪਸ ਇੰਡੀਆ ਜਾ ਕੇ ਕਲੇਮ ਕਰੋ,
ਰੀਇੰਬਰਸ ਕਰਾਓ, ਨਾਲੇ ਧੱਕੇ ਖਾਓ।
ਪਰ ਹੁਣ ਕਿਉਂਕਿ ਜਿਹੜੀਆਂ ਕੰਪਨੀਜ਼ ਉੱਤੇ ਨਵੀਆਂ ਆ ਰਹੀਆਂ, ਨਵੇਂ ਨਵੇਂ ਪ੍ਰੋਡਕਟ ਲੈ ਕੇ ਆ ਰਹੀਆਂ, ਜੇ ਤੁਸੀਂ ਉਹਨਾਂ ਨਾਲ ਗੱਲ ਕਰੋ ਤਾਂ ਉਹਨਾਂ ਕੋਲੇ ਵੀ ਕੁਛ ਕੈਸ਼ਲੈਸ ਪ੍ਰੋਡਕਟ ਇੱਦਾਂ ਦੇ ਮਾਰਕੀਟ 'ਚ ਆਏ ਆ, ਮੈਨੂੰ ਹੁਣੇ ਕਿਸੇ ਨੇ ਡਿਸਕਸ ਕੀਤਾ ਸੀਗਾ। ਸੋ ਇਸ ਕਰਕੇ ਜੇ ਕਿਸੇ ਨੂੰ ਆਪਾਂ ਨੂੰ ਪਤਾ ਹੈ ਕਿ ਅੱਜ ਦਿੱਕਤ ਆ ਰਹੀ ਆ, ਤਾਂ ਜਦੋਂ ਹੀ ਤੁਸੀਂ ਉੱਥੋਂ ਘਰੋਂ ਤੁਰਨਾ ਹੈ ਤਾਂ ਮੇਰੀ ਇਹ ਸੁਜੈਸ਼ਨ ਆ, ਕਿਉਂਕਿ ਤੁਸੀਂ ਆਪਣਾ ਇੰਸ਼ੋਰੈਂਸ ਕਵਰ ਉੱਥੋਂ ਜ਼ਰੂਰ ਲਓ। ਇੱਕ ਤਾਂ ਉਹਦੇ ਨਾਲ ਜਿਹੜਾ ਤੁਹਾਡਾ ਰਸਤੇ ਵਾਲਾ ਟਾਈਮ ਹੈਗਾ ਤੇ ਤੁਹਾਡਾ ਟਰੈਵਲਿੰਗ ਹੈਗੀ ਆ, ਉਹ ਵੀ ਰਿਸਕ ਕਵਰ ਹੋ ਜਾਂਦਾ ਤੁਹਾਡਾ ਕਿ ਰਸਤੇ 'ਚ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਏ, ਠੀਕ ਆ, ਉੱਥੇ ਖਰਚਾ ਕੌਣ ਕਰੂਗਾ ਫਿਰ, ਠੀਕ ਆ। ਇਸ ਕਰਕੇ ਉਹ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਵੀ ਹੋਊਗੀ ਤੇ ਉਹ ਤੁਹਾਡੇ ਕੋਲੇ ਜਦੋਂ ਤੁਸੀਂ ਇੱਥੇ ਲੈਂਡ ਕੀਤੇ ਉਦੋਂ ਵੀ ਤੁਹਾਨੂੰ ਕੁਛ ਦਿਨਾਂ ਲਈ ਕਵਰ ਕਰੂਗਾ। ਸੋ ਇਨ ਦੀ ਮੀਨ ਟਾਈਮ ਜੇ ਤੁਸੀਂ ਲੈਂਡ ਕਰਦੇ ਹੋ ਤੇ ਤੁਸੀਂ ਇੱਥੋਂ ਵਾਲੀਆਂ ਕੰਪਨੀਜ਼ ਨਾਲ ਗੱਲ ਕਰੋ, ਜਿੱਦਾਂ ਏਲੀਅਨਸ ਜਿਹੜਾ ਹੈ ਉਹ ਕਵਰ ਕਰਦਾ ਓਵਰ 70s ਨੂੰ, ਪਰ ਉਹਨਾਂ ਦੀ 2 ਵੀਕ ਦੀ ਵੇਟਿੰਗ ਪੀਰੀਅਡ ਆ ਕਿ ਤੁਸੀਂ ਜਦੋਂ ਲੈਂਡ ਕਰੋਗੇ ਪਹਿਲੇ 2 ਵੀਕ ਤੁਹਾਨੂੰ ਕਿਸੇ ਨੇ ਉਹਨਾਂ ਨੇ ਕਵਰ ਨਹੀਂ ਕਰਨਾ ਜੇ ਕੋਈ ਪ੍ਰੋਬਲਮ ਹੈ। ਸੋ ਜੇ ਤੁਹਾਡੇ ਕੋਲ ਇੰਡੀਆ ਵਾਲਾ ਪ੍ਰੋਡਕਟ ਐਜ਼ ਆ ਬੈਕਅਪ ਹੈਗਾ, ਸੋ ਸ਼ਾਇਦ ਉਹ ਕਵਰ ਕਰ ਲਊਗਾ। ਸੋ ਸਾਰਿਆਂ ਨੂੰ ਮੇਰੇ ਖਿਆਲ ਦੇ ਵਿੱਚ ਇਹ ਜਾਣਕਾਰੀ ਆਪਣੇ ਜੇਬ 'ਚ ਰੱਖਣੀ ਚਾਹੀਦੀ ਆ ਕਿ ਤੁਸੀਂ ਉੱਥੇ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਇੰਡੀਆ ਤੋਂ ਨੇ ਜਾਂ ਜਿੱਥੋਂ ਵੀ ਤੁਸੀਂ ਆ ਰਹੇ ਹੋ ਉੱਥੋਂ ਵਾਲੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਗੱਲ ਕਰਕੇ ਉੱਥੋਂ ਵਾਲਾ ਪ੍ਰੋਡਕਟ ਵੀ ਐਕਸਪਲੋਰ ਕਰੋ, ਕਿਉਂਕਿ ਐਡੀਕੁਏਟ ਇੰਸ਼ੋਰੈਂਸ ਦੀ ਕੰਡੀਸ਼ਨ ਹੈਗੀ ਆ। ਸੋ ਕਿਤੇ ਵੀ ਇਹ ਲਿਖਿਆ ਨਹੀਂ ਹੈਗਾ ਕਿ ਤੁਸੀਂ ਫਲਾਨੀ ਕੰਪਨੀ ਦਾ ਲਓ ਜਾਂ ਫਲਾਨਾ ਕਵਰ ਲਓ, ਇੱਦਾਂ ਦੀ ਕੋਈ ਉਹਦੇ ਵਿੱਚ ਡੈਫੀਨੇਸ਼ਨ ਨਹੀਂ ਦਿੱਤੀ ਹੋਈ। ਸੋ ਇਸ ਕਰਕੇ ਇਹਨੂੰ ਬਹੁਤ ਤਰੀਕੇ ਦੇ ਨਾਲ ਐਕਸਪਲੋਰ ਕਰਨਾ ਔਰ ਇੰਸ਼ੋਰੈਂਸ ਕੰਪਨੀਆਂ ਗੱਲ ਕਰਨੀ ਜ਼ਰੂਰੀ।
ਜੀ ਬਹੁਤ ਬਹੁਤ ਮਿਹਰਬਾਨੀ ਰਾਜਵਾਨ ਜੀ ਸਾਡੇ ਨਾਲ ਗੱਲ ਕਰਨ ਲਈ ਅਤੇ ਇਹ ਸਲਾਹ ਦੇਣ ਲਈ, ਅਤੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਹਾਂ ਕਿ ਇਹ ਸਿਰਫ ਇੱਕ ਆਮ ਜਾਣਕਾਰੀ ਆ, ਇਹ ਜਨੈਰਿਕ ਗੱਲਾਂ ਨੇ, ਇਸ ਲਈ ਤੁਹਾਡੀਆਂ ਕੰਡੀਸ਼ਨਸ, ਤੁਹਾਡੀਆਂ ਸਥਿਤੀਆਂ ਕਿਹੋ ਜਿਹੀਆਂ ਨੇ, ਤੁਸੀਂ ਆਪਣੀਆਂ ਸਥਿਤੀਆਂ ਦੇ ਹਿਸਾਬ ਨਾਲ ਕਿਸੇ ਮਾਹਰ ਨਾਲ ਸਲਾਹ ਕਰਕੇ ਫੈਸਲਾ ਲਓ ਤਾਂ ਜ਼ਿਆਦਾ ਬਿਹਤਰ ਹੈ। ਆਪਣਾ ਹੋਮਵਰਕ ਕਰੋ, ਇੰਸ਼ੋਰੈਂਸ ਕੰਪਨੀਆਂ ਨੂੰ ਫੋਨ ਕਰੋ, ਪਤਾ ਕਰੋ ਅਤੇ ਕੀ ਤੁਹਾਡੇ ਲਈ ਬਿਹਤਰ ਆ, ਇਹ ਤੁਹਾਡੇ ਹਾਲਾਤਾਂ 'ਤੇ ਵੀ ਨਿਰਭਰ ਕਰਦਾ, ਤੁਹਾਡੇ ਬਜ਼ੁਰਗਾਂ ਦੀ ਸਿਹਤ 'ਤੇ ਵੀ ਨਿਰਭਰ ਕਰਦਾ।
ਹਾਂਜੀ, ਬਹੁਤ ਬਹੁਤ ਧੰਨਵਾਦ ਪ੍ਰੀਤਿੰਦਰ ਜੀ, ਔਰ ਇਹ ਜਾਣਕਾਰੀ ਸਾਰਿਆਂ ਨੂੰ ਹੀ ਆਪਣੇ ਆਪਣੇ ਢੰਗ ਦੇ ਨਾਲ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਕੇ ਵਰਤਣੀ ਚਾਹੀਦੀ ਆ, ਕਿਉਂਕਿ ਹਰ ਇੱਕ ਦੇ ਹਾਲਾਤ ਵੱਖਰੇ ਵੱਖਰੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ। ਇਸ ਤਰ੍ਹਾਂ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਡਿਪਾਰਟਮੈਂਟ ਆਫ ਹੋਮ ਅਫੇਅਰ ਨੂੰ ਵੀ ਪੁੱਛ ਸਕੀਏ ਕਿ ਅਗਰ ਕੋਈ ਇੰਸ਼ੋਰੈਂਸ ਕੰਪਨੀ ਇੱਥੇ ਬੀਮਾ ਦੇ ਹੀ ਨਹੀਂ ਰਹੀ ਤਾਂ ਫਿਰ ਇਹਨਾਂ ਵਿਜ਼ਟਰ ਵੀਜ਼ੇ ਵਾਲਿਆਂ ਕੋਲ ਹੋਰ ਚਾਰਾ ਵੀ ਕੀ ਰਹਿ ਜਾਂਦਾ ਕਿ ਉਹਨਾਂ ਦੀਆਂ ਭਾਰਤ ਤੋਂ ਜਾਂ ਦੂਜੇ ਮੁਲਕਾਂ ਦੀਆਂ ਬੀਮਾ ਜਾਂ ਇੰਸ਼ੋਰੈਂਸ ਨੂੰ ਇੱਥੇ ਮਾਨਤਾ ਹੈ ਜਾਂ ਨਹੀਂ ਆ, ਹਸਪਤਾਲਾਂ ਨਾਲ ਕਿਸ ਕਿਸਮ ਨਾਲ ਰਾਬਤਾ ਕੀਤਾ ਜਾ ਸਕਦਾ, ਇਹ ਸਾਰਾ ਕੁਛ ਬੈਠ ਕੇ ਸਟੇਕ ਹੋਲਡਰਸ ਨਾਲ ਗੱਲਾਂ ਬਾਤਾਂ ਕਰਕੇ ਇਹਦਾ ਹੱਲ ਕੱਢਣਾ ਚਾਹੀਦਾ ਤਾਂ ਕਿ ਲੋਕਾਂ ਲਈ ਇਹ ਅਸਮੰਜਸ ਦੀ ਸਥਿਤੀ ਜੋ ਬਣੀ ਹੋਈ ਆ ਉਹਦਾ ਕੁਛ ਪਾਰ ਪਾਇਆ ਜਾ ਸਕੇ, ਉਹਦਾ ਕੋਈ ਹੱਲ ਕੱਢਿਆ ਜਾ ਸਕੇ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾ।
ਯੂ ਵਿਦ SBS ਰੇਡੀਓ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਇਨਲੋ, ਮੇਰੇ ਫਾਦਰ ਵੱਲੋਂ ਅਤੇ ਮਦਰ ਵੱਲੋਂ ਹੁਣੀ ਆਏ ਨੇ ਇੰਡੀਆ ਤੋਂ ਵਿਜ਼ਟਰ ਵੀਜ਼ੇ 'ਤੇ, ਉਹ ਸਭ ਪਲੱਸ 600 ਵੀਜ਼ੇ 'ਤੇ ਆਏ ਆ। ਯੂਜਲੀ ਜਦੋਂ ਅਸੀਂ ਉਹਨਾਂ ਦਾ ਵਿਜ਼ਟਰ ਵੀਜ਼ਾ ਲਗਾਉਂਦੇ ਹਾਂ ਅਤੇ ਅਸੀਂ ਈਜ਼ਲੀ ਹੈਲਥ ਇੰਸ਼ੋਰੈਂਸ ਉਹਨਾਂ ਦੀ ਕਰਵਾ ਪਾਉਂਦੇ ਹੁੰਦੇ ਹਾਂ, ਅਤੇ ਪਰ ਇਸ ਟਾਈਮ ਸਾਨੂੰ ਪਤਾ ਲੱਗਾ ਕਿ ਜੋ 70 ਸਾਲ ਤੋਂ ਜ਼ਿਆਦਾ ਉਮਰ ਦੇ ਨੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਕਵਰ ਨਹੀਂ ਹੁੰਦੀ। ਸੋ ਅਸੀਂ ਕਾਫੀ ਜਗ੍ਹਾ ਟਰਾਈ ਕੀਤੀ, ਮੈਡੀਬੈਂਕ, ਬੀਬਾ, ਐਂਡ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਹੁਣ ਨਿਊ ਰੂਲਸ ਲਾਗੂ ਹੋਏ ਆ ਜਿਹਦੇ ਵਿੱਚ ਕਿ 70 ਸਾਲ ਤੋਂ ਜ਼ਿਆਦਾ ਉਮਰ ਦੀ ਅਤੇ ਪੇਰੈਂਟਸ ਲਈ ਆਪਾਂ ਹੈਲਥ ਇੰਸ਼ੋਰੈਂਸ ਨਹੀਂ ਕਰਵਾ ਸਕਦੇ ਵਿਜ਼ਟਰ ਵੀਜ਼ੇ 'ਤੇ ਨੇ। ਬਟ ਹੁਣ ਅਸੀਂ ਉਹਨਾਂ ਦਾ ਜਿਹੜਾ 65+ ਦੇ ਜਿਹੜੇ ਏਜਡ ਪੇਰੈਂਟ ਵੀਜ਼ਾ ਹੁੰਦਾ ਹੈ ਉਹ ਲਗਵਾਵਾਂਗੇ, ਕਿਉਂਕਿ ਜਿਹੜਾ ਮੋਰ ਪਰਮਾਨੈਂਟ ਵੀਜ਼ਾ ਹੈ ਉਹਨਾਂ 'ਤੇ ਆਪਾਂ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹਾਂ, ਪਰ ਉਹਨਾਂ ਵਿੱਚ ਇਹ ਦਿੱਕਤ ਹੈ ਕਿ ਉਹਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਲੌਂਗ ਆ। ਬਟ ਫਿਰ ਵੀ ਅਸੀਂ ਉਹਨਾਂ ਦਾ ਹੁਣ ਏਜਡ ਜਿਹੜਾ 65+ ਵਾਲਾ ਉਹ ਵੀਜ਼ਾ ਲਗਵਾਵਾਂਗੇ, ਕਿਉਂਕਿ ਇੰਡੀਆ ਵਿੱਚ ਵੀ ਹੁਣ ਕੋਵਿਡ ਵਿੱਚ ਬਹੁਤ ਮੁਸ਼ਕਿਲ ਹੋਈ ਹੈ, ਕਿਉਂਕਿ ਅਸੀਂ ਜਾ ਨਹੀਂ ਪਾ ਰਹੇ ਸੀ, ਉਹ ਆ ਨਹੀਂ ਪਾ ਰਹੇ, ਅਤੇ ਉਹ ਕਾਫੀ ਏਜਡ ਆ ਅਤੇ ਉਹਨਾਂ ਦੇ ਸਾਰੇ ਬੱਚੇ ਵੀ ਇਸ ਟਾਈਮ ਆਸਟ੍ਰੇਲੀਆ ਵਿੱਚ ਆ, ਉਹਨਾਂ ਦਾ ਇੱਕ ਬੇਟਾ, 2 ਬੇਟੀਆਂ, ਸਾਰੇ ਜਾਣੇ ਆਸਟ੍ਰੇਲੀਆ ਵਿੱਚ। ਸਾਨੂੰ ਬਹੁਤ ਟੈਨਸ਼ਨ ਸੀ ਉਹਨਾਂ ਦੀ ਕਿ ਉਹ ਇੰਡੀਆ ਵਿੱਚ ਜੇ ਉਹਨਾਂ ਨੂੰ ਕੁਛ ਹੁੰਦਾ ਆ ਤਾਂ ਜਾ ਵੀ ਨਹੀਂ ਸਕਦੇ ਅਤੇ ਉਹ ਵੀ ਇੱਥੇ ਆ ਨਹੀਂ ਸਕਦੇ।
You're with SBS Radio.